ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਹਰ ਵਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੈ ਜਾ ਕੋਟ ਤੁਹਾਰੀ ਹਰ ਵਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੈ ਜਾ ਕੋਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਵਲਨਾ ਸਰਪ ਜੈਸੇ ਅਰਦਾਰੀ ਨਾ ਖੰਡਨ ਕੋ ਰਾਜਕੁਮਾਰ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿਨਹੀਂ ਗਾਇ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਗੁਣ ਨਿਧਾਨ ਗੁਣ ਤਿਨਹੀਂ ਗਾਇ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਸੱਚ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹੋ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋ ਤੂੰ ਦਇਆ ਗਏ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੈ ਮੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੈ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਆਪ ਧਨ ਭਾਗੀਆਂ ਕਰਮਾਂ ਵਾਲਿਆਂ ਸੋਭਾ ਦੇ ਪਾਤਰ ਹੋ ਉਪਮਾ ਦੇ ਯੋਗ ਹੋ ਜੋ ਨਿਤਨੇਮ ਅਨੁਸਾਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਗੁਰਦਰਬਾਰ ਦੀਆਂ ਖੁਸ਼ੀਆਂ ਸਤਿਗੁਰ ਪਾਤਸ਼ਾਹ ਦੀ ਬਾਣੀ ਉਪਦੇਸ਼ ਕਥਾ ਕੀਰਤਨ ਸਰਵਣ ਕਰਕੇ ਮਨੁੱਖ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਮਿਹਰ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਚਾਰ ਪਹਿਰ ਰਾਤਰੀ ਤੋਂ ਬਾਅਦ ਦਰਸ਼ਨ ਦਦਾਰ ਬਖਸ਼ੇ ਅੰਮ੍ਰਿਤਮਈ ਬਾਣੀ ਦੇ ਨਿਤਨੇਮ ਸਰਬ ਸੁੱਖਾਂ ਦੀ ਦਾਤਾ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁਣ ਜਿੰਨਾ ਸਮਾਂ ਸਤਿਗੁਰ ਹੋਰ ਬਖਸ਼ਦੇ ਨੇ ਸਤਿਗੁਰਾਂ ਦਾ ਇਲਾਹੀ ਫਰਮਾਨ ਸਤਿਗੁਰਾਂ ਦੀ ਪਵਿੱਤਰ ਰਸਨਾ ਤੋਂ ਅੱਜ ਦਾ ਜੋ ਹੁਕਮ ਸਾਨੂੰ ਬਖਸ਼ਿਸ਼ ਹੋਇਆ ਅਦਬ ਸਤਿਕਾਰ ਦੇ ਨਾਲ ਬੈਠ ਕੇ ਉਸ ਬਾਣੀ ਦੀ ਵਿਚਾਰ ਉਸ ਹੁਕਮਨਾਮੇ ਦੇ ਭਾਵ ਨਾਲ ਜੁੜੀਏ। ਮਿਹਰ ਕਰਨ ਸਤਿਗੁਰ ਸਾਨੂੰ ਸੁਣਨ ਵਾਸਤੇ ਸ਼ਰਧਾ ਤੇ ਗੁਰੂ ਕੇ ਬਚਨ ਮੰਨਣ ਦਾ ਬਲ ਬਖਸ਼ਣ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਟੋਡੀ ਮਹਲਾ ਪੰਜਵਾਂ।
ਟੋਡੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜਵੇਂ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਏ। ਉਹ ਧੰਨ 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 ਗੁਰੂ ਅਰਜਨ ਪ੍ਰਤੱਖ ਹਰ ਸਾਕਸ਼ਾਤ ਬ੍ਰਹਮ ਦਾ ਸਰਗੁਣ ਸਰੂਪ ਉਨ੍ਹਾਂ ਦੀ ਪਵਿੱਤਰ ਰਸਨਾ ਤੋਂ ਤੁਰਕੀ ਬਾਣੀ ਇਲਾਹੀ ਬਾਣੀ ਸੱਚੀ ਬਾਣੀ ਦਾ ਫੁਰਮਾਨ ਹੋ ਰਿਹਾ ਹੈ।
ਹਰ ਸਦਾ ਖੁਆਰੀ
ਧੰਨ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਹੁਕਮ ਕਰਦੇ ਨੇ ਬਚਨ ਕਰਦੇ ਨੇ ਉਪਦੇਸ਼ ਬਖਸ਼ਦੇ ਨੇ ਹਰ ਜਿਸ ਦੀ ਸੰਗਤ ਨਾਲ ਜਿਸ ਦੇ ਮਿਲਣ ਨਾਲ ਜਿਸ ਦੀ ਕਿਰਪਾ ਨਾਲ ਸਾਰਾ ਸੰਸਾਰ ਹਰਾ ਭਰਾ ਹੈ ਜਾਂ ਜਿਹਦੀ ਜੋਤ ਦੇ ਨਾਲ ਇਹ ਜੀਵਨ ਚੱਲ ਰਿਹਾ ਹੈ ਜਿਹਨੂੰ ਆਪਾਂ ਜਿਉਂਦਾ ਕਹਿੰਦੇ ਹਾਂ ਉਹ ਹਰ ਪ੍ਰਭ ਜੋ ਪਰਮੇਸ਼ਰ ਵਾਹਿਗੁਰੂ ਹਰੀ ਹੈ ਉਹਨੂੰ ਵਿਸਾਰ ਕੇ ਉਹਨੂੰ ਭੁੱਲ ਕੇ ਸਦਾ ਖੁਆਰੀ ਸਦਾ ਕਹੀਏ ਤਿੰਨੇ ਕਾਲ ਲੰਘ ਚੁੱਕੇ ਸਮੇਂ ਵਿੱਚ ਵੀ ਵਰਤਮਾਨ ਸਮੇਂ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਵੀ ਦੁੱਖ ਹੀ ਦੁੱਖ ਖੁਆਰ ਹੋਣਾ ਸੰਕਟ ਵਿੱਚ ਪੈ ਜਾਣਾ ਬਿਪਤਾ ਕੱਟਣੀ ਮਾਯੂਸੀ ਕੱਟਣੀ ਤਿੰਨੇ ਕਾਲ ਹਰ ਬਿਸਰਤ ਸਦਾ ਖੁਆਰੀ ਸਦਾ ਤੋਂ ਭਾਵ ਜਿਹੜੇ ਪਿਛਲੇ ਜਨਮ ਵਿੱਚ ਵਾਹਿਗੁਰੂ ਤੋਂ ਵਿਛੜੇ ਹੋਏ ਸੀ ਉਹੀ ਹੁਣ ਵਿਛੜੇ ਹੋਏ ਨੇ ਪਿੱਛੇ ਸ਼ੁਭ ਕਰਮ ਨਹੀਂ ਕੀਤੇ ਪਿੱਛੇ ਕੋਈ ਐਸਾ ਕਰਮ ਨਹੀਂ ਕੀਤਾ ਕਿਉਂਕਿ ਜਿਨ੍ਹਾਂ ਮਸਤਕ ਧੁਰ ਹਰ ਲਿਖਿਆ ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜ ਜੇ ਪਿਛਲੇ ਜਨਮ ਵਿੱਚ ਕੋਈ ਸ਼ੁਭ ਕਰਮ ਕੀਤੇ ਹੁੰਦੇ ਪਿਛਲੇ ਜਨਮ ਵਿੱਚ ਵਾਹਿਗੁਰੂ ਨੂੰ ਯਾਦ ਕੀਤਾ ਹੁੰਦਾ ਤਾਂ ਦੂਜਾ ਜਿਹੜਾ ਇਹ ਜਨਮ ਵਰਤਮਾਨ ਹੈ ਇਹਦੇ ਵਿੱਚ ਵੀ ਰੱਬ ਯਾਦ ਆਉਂਦਾ ਇਹਦੇ ਵਿੱਚ ਵੀ ਪਰਮੇਸ਼ਰ ਨਾਲ ਜੁੜਦੇ ਆਪਾਂ ਸੇਵਾ ਸਿਮਰਨ ਕਰਦੇ ਤੇ ਤੀਜਾ ਸਦਾ ਇਸ ਜਨਮ ਵਿੱਚ ਨਹੀਂ ਜੁੜੇ ਇਸ ਤੋਂ ਅਗਲਾ ਜਿਹੜਾ ਜਨਮ ਹੈ ਉਹਦੇ ਵਿੱਚ ਵੀ ਖੁਆਰੇ ਹੋਣਾ ਪੈਣਾ ਤਿੰਨੇ ਜਨਮ ਪਿੱਛੇ ਲੰਘ ਚੁੱਕਿਆ ਜਨਮ ਹੁਣ ਵਰਤਮਾਨ ਸਮੇਂ ਵਿੱਚ ਜੋ ਸਮਾਂ ਮਿਲੇ ਇਸ ਤੋਂ ਬਾਅਦ ਜੋ ਅਗਲਾ ਜਨਮ ਹੈ ਹਰ ਬਿਸਰਤ ਸਦਾ ਖੁਆਰੀ ਇਸ ਮਨੁੱਖ ਜਨਮ ਨੂੰ ਲੈ ਕੇ ਵੀ ਜਿਹੜੇ ਰੱਬ ਤੋਂ ਭੁੱਲੇ ਹੋਏ ਨੇ ਉਹ ਪਿਛਲੇ ਸਮੇਂ ਵਿੱਚ ਕਿਉਂ ਖੁਆਰ ਹੋਏ ਨੇ ਖਸਮ ਬਸਾਰ ਕੀਏ ਰਸ ਭੋਗ ਲੰਘ ਚੁੱਕੇ ਸਮੇਂ ਵਿੱਚ ਉਨ੍ਹਾਂ ਨੇ ਖਸਮ ਮਾਲਕ ਯਾਦ ਨਹੀਂ ਕੀਤਾ ਉਹਦੀ ਯਾਦ ਨਾ ਹੋਣ ਕਰਕੇ ਵਿਸ਼ੇ ਵਿਕਾਰਾਂ ਦੇ ਭੋਗ ਰਸਾਂ ਵਿੱਚ ਪਿਛਲਾ ਜੀਵਨ ਕੱਟਿਆ ਤੇ ਹੁਣ ਗੁਰਸਿੱਖ ਕਹਿ ਰਹੇ ਹੋ ਜਿਹੜਾ ਹੁਣ ਜੀਵਨ ਹੈ ਸਦਾ ਖੁਆਰੀ ਤੇ ਬਿਰਧ ਅਵਸਥਾ ਆ ਜਾਂਦੀ ਹੈ ਉਹ ਜਿਹੜੇ ਜਵਾਨੀ ਵਿਚ ਰੰਗ ਮਾਣੇ, ਰਸ ਭੋਗੇ, ਵਿਸ਼ੇ ਵਿਕਾਰਾਂ ਵਿਚ ਜੀਵਨ ਲੰਘਾਇਆ, ਉਹ ਫਿਰ ਬਿਰਧ ਅਵਸਥਾ ਵਿਚ ਯਾਦ ਕਰ ਕਰਕੇ ਪਛਤਾਉਂਦਾ। ਉਹ ਮਿਲਦੇ ਨੀ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪਹਿਨਦਿਆਂ ਸਭ ਅੰਗ। ਉਹ ਜਿਹੜੇ ਰਸ ਪਿਛਲੇ ਸਮੇਂ ਵਿਚ ਜੋਬਨ ਵਿਚ ਮਾਣੇ, ਉਹ ਵੀ ਬਿਰਧ ਅਵਸਥਾ ਵਿਚ ਯਾਦ ਆ ਕੇ, ਉਨ੍ਹਾਂ ਦੀ ਯਾਦ ਆ ਕੇ। ਤਾਂ ਹੀ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਮਨ ਉਲਟ ਸਨਾਤਨ ਹੁਆ। ਸਨਾਤਨ ਦਾ ਅਰਥ ਹੈ ਹਿੰਦੀ ਵਿਚ ਪੁਰਾਣਾ। ਸਨਾਤਨ ਧਰਮ ਕਹਿੰਦੇ ਹਿੰਦੂ ਧਰਮ ਵਾਲੇ ਆਪਣੇ ਆਪ ਨੂੰ, ਕਿ ਪੁਰਾਣਾ ਧਰਮ ਹੈ ਸਭ ਤੋਂ। ਸਨਾਤਨ ਦਾ ਅਰਥ ਇਕੋ ਹੈ ਹਿੰਦੀ ਵਿਚ ਪੁਰਾਣਾ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਗੁਰਮੁਖ ਪਿਆਰਿਓ, ਸਨਾਤਨ ਸ਼ਬਦ ਹੈ ਨਾ ਜਿਹੜਾ, ਇਹ 1430 ਸਮੇਂ ਵਿਚ ਕੇਵਲ ਇਕ ਵਾਰ ਆਇਆ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ। ਜਿਹੜਾ ਸਨਾਤਨ ਸ਼ਬਦ ਹੈ ਕੇਵਲ ਇਕ ਵਾਰ ਵਰਤਿਆ ਕਬੀਰ ਸਾਹਿਬ ਜੀ ਨੇ। ਇਹੋ ਮਨ ਉਲਟ ਸਨਾਤਨ ਹੁਆ। ਲੰਘ ਚੁੱਕੇ ਸਮੇਂ ਵਿਚ ਵਿਕਾਰ ਕੀਤੇ ਰੱਬ ਨੂੰ ਭੁੱਲ ਕੇ, ਤੇ ਜਦੋਂ ਬਿਰਧ ਅਵਸਥਾ ਆਈ ਉਹ ਆਨੰਦ ਰਿਹਾ ਨਾ, ਉਹ ਰਸ ਮਿਲਦੇ ਨੀ, ਉਹ ਲੰਗਰ ਪ੍ਰਸ਼ਾਦੇ ਦੇ ਰਸ ਬਿਰਧ ਅਵਸਥਾ ਵਿਚ ਮਾਣ ਨਹੀਂ ਸਕਦੇ। ਉਹ ਜਿਤਨੇ ਵੀ ਰਸ ਸਨ ਉਨ੍ਹਾਂ ਨੂੰ ਯਾਦ ਕਰਕੇ, ਕਿਉਂ ਇਹ ਮਨ ਉਲਟ ਸਨਾਤਨ ਹੁਆ। ਤੁਸੀਂ ਬੱਚਿਆਂ ਨੂੰ ਕਦੇ ਖੇਡਦੇ ਵੇਖੋ ਨਾ ਗੁਰਮੁਖ ਪਿਆਰਿਓ, ਤੇ ਬੱਚੇ ਆਉਣ ਵਾਲੇ ਸਮੇਂ ਦੀ ਗੱਲ ਕਰਨਗੇ। ਪਰਸੋਂ ਨੂੰ ਸਕੂਲ ਵੀ ਛੁੱਟੀ ਹੋ ਜਾਣੀ ਹੈ, ਵੀ ਆਨੰਦ ਲਵਾਂਗੇ। ਅੱਠਵੇਂ ਨੂੰ ਮੈਚ ਹੋਣਾ, ਦੇਖਣ ਜਾਵਾਂਗੇ। ਮੈਂ ਪੰਜਾਬ ਵਿਚ ਕੀ ਹੈ, ਉਹ 11 ਦਿਨ ਰਹਿ ਗਏ, ਆਈ ਗੁੱਗਾ ਨੌਮੀ ਜਾਵਾਂਗੇ ਮੇਲਾ ਵੇਖਣ, ਫਲਾਣੇ ਤੋਂ ਛਿੰਝ ਪੈਣੀ ਹੈ ਉੱਥੇ ਜਾਵਾਂਗੇ। ਬੱਚੇ ਜਦ ਵੀ ਗੱਲਾਂ ਕਰਨਗੇ ਨਾ ਫਿਊਚਰ ਆਉਣ ਵਾਲੇ ਸਮੇਂ ਦੀਆਂ, ਤੇ ਜਿਹੜਾ ਜੋਬਨ ਹੈ ਇਹ ਦੁਬਧਾ ਵਿਚ ਪਿਆ ਹੁੰਦਾ, ਕੱਲ ਕੀ ਕੀਤਾ ਸੀ ਮੈਂ, ਕੱਲ ਨੂੰ ਕੀ ਕਰਨਾ, ਪਿਛਲਾ ਸਾਲ ਕਿਹੋ ਜਿਹਾ ਲੰਘਿਆ, ਤੇ ਆਉਣ ਵਾਲੇ ਚ ਮੈਂ ਕੀ ਕੁਝ ਕਰਨਾ, ਘਾਟਾ ਪਿਆ ਕਿ ਫਾਇਦਾ ਹੋਇਆ। ਜਿਹੜਾ ਜੋਬਨ ਹੈ, ਕਿਉਂਕਿ ਮਦ ਹੈ, ਮਦ ਦੋਵੇਂ ਪਾਸੇ ਜੁੜਿਆ ਹੁੰਦਾ ਗੁਰਸਿੱਖ ਪਿਆਰਿਆ, ਮਦ ਇਕ ਪਾਸੇ ਜੁੜੇ ਨਹੀਂ ਸਕਦਾ, ਮਦ ਹੋਊਗਾ ਹੀ ਤਾਂ ਹੀ ਜੇ ਆਦ ਤੇ ਅੰਤ ਨਾਲ ਜੁੜਿਆ ਹੋਵੇਗਾ। ਉਹ ਦੋਵਾਂ ਪਾਸਿਆਂ ਨਾਲ ਸਾਡਾ ਜੋਬਨ ਦੀਆਂ ਵਿਚਾਰਾਂ, ਜਵਾਨੀ ਵਿਚ ਪਿਛਲਾ ਵੀ ਯਾਦ ਆਉਂਦਾ, ਆਉਣ ਵਾਲਾ ਵੀ ਯਾਦ ਆਉਂਦਾ, ਪਰ ਜਦੋਂ ਬਿਰਧ ਅਵਸਥਾ ਹੋ ਜਾਂਦੀ ਹੈ ਇਹ ਮਨ ਉਲਟ ਸਨਾਤਨ ਹੁਆ। ਕਿਤੇ ਆਪਣੇ ਬਜੁਰਗਾਂ ਨੂੰ, ਬਾਬਿਆਂ ਨੂੰ ਬੈਠੇ ਵੇਖਿਓ, ਉਹ ਗੱਲਾਂ ਕੀ ਕਰਨਗੇ, ਉਹ ਗੱਲਾਂ ਕਰਨਗੇ 50 ਸਾਲ ਹੋਏ ਵੀ ਪਲੇਗ ਪਈ ਸੀ, 60 ਸਾਲ ਹੋਏ ਵੀ ਜੰਗ ਲੱਗਿਆ ਤਾਂ, 80 ਸਾਲ ਹੋਏ ਬਈ ਐਸਾ ਹੜ੍ਹ ਆਇਆ ਪਿੰਡਾਂ ਦੇ, ਉਹ ਸਾਰਾ ਪਿੱਛੇ ਨੂੰ ਇਹ ਸੋਚਣਗੇ ਜਿਹੜਾ ਉਹਨਾਂ ਦਾ ਜੀਵਨ ਬੀਤਿਆ। ਮੈਂ ਫਲਾਣੇ ਦੀ ਜਨ ਗਿਆ ਤਾਂ ਮੈਂ ਉਦੋਂ ਛੋਟਾ ਜਿਹਾ ਹੁੰਦਾ ਤਾਂ ਬੜੀ ਲੜਾਈ ਹੋਈ ਉੱਥੇ। ਇਹ ਮਨ ਉਲਟ ਸਨਾਤਨ। ਉਲਟ ਕਿਉਂ ਲਿਖਿਆ ਭਾਈ, ਬਿਰਧ ਅਵਸਥਾ ਵਿਚ ਤਾਂ ਗਾਂ ਵਾਲੀ ਗੱਲ ਸੋਚਣੀ ਸੀ ਕਿ ਕੱਲ ਨੂੰ ਮੇਰੇ ਨਾਲ ਕੀ ਹੋਣ ਵਾਲਾ, ਚੱਲਣਾ ਦੁਨੀਆਂ ਛੱਡ ਜਾਣੀ ਏ, ਪਰ ਹੁੰਦਾ ਬਿਰਧ ਅਵਸਥਾ ਵਿਚ ਪੁਰਾਣੀਆਂ ਚੀਜ਼ਾਂ ਯਾਦ ਕਰਦੇ ਬਜ਼ੁਰਗ। ਜਿੱਥੇ ਵੀ 10 ਬੁੜੇ ਬੈਠੇ ਹੋਣਗੇ ਆਪਣੇ, ਬਸ 50-50 ਸਾਲ ਦੀਆਂ ਗੱਲਾਂ, 40-40 ਸਾਲ ਲੰਘੇ ਦੀਆਂ ਗੱਲਾਂ, ਇਹ ਮਨ ਉਲਟ ਸਨਾਤਨ ਹੁਆ। ਮੈਂ ਪੁਰਾਣੀਆਂ ਗੱਲਾਂ ਤੇ ਉਲਟ ਗੱਲ ਕਰ ਰਿਹਾ। ਹੁਣ ਸੋਚ ਬਈ ਤਿਆਰੀ ਹੈ, ਗਾਹਾਂ ਨੂੰ ਕੀ ਕੀਤਾ, ਮੈਂ ਕਿੱਥੇ ਜਾਣਾ। ਸੋ ਤਿੰਨੇ ਕਾਲ ਰੱਬ ਨੂੰ ਭੁੱਲ ਕੇ ਦੁੱਖ ਰੂਪ ਕਿਉਂ ਨੇ, ਜੋ ਬਚਪਨ ਵਿਚ ਜੋਬਨ ਵਿਚ ਖੁਸ਼ੀਆਂ ਮਾਣੀਆਂ, ਜਦ ਉਹ ਬਿਰਧ ਅਵਸਥਾ ਹੋਣੀ ਹੈ ਦੂਜਾ ਸਮਾਂ, ਉਹ ਯਾਦ ਆ ਕੇ ਪਛਤਾਉਂਦਾ। ਮਨੁੱਖ ਆਪਣੀ ਕੀਤੀ ਕਮਾਈ ਨੂੰ ਇਹ ਪਛਤਾਉਂਦਾ, ਇੰਨਾ ਕੁਝ ਕੀਤਾ ਕਿਸੇ ਨੇ ਮੇਰੀ ਕਦਰ ਨਹੀਂ ਕੀਤੀ, ਇੰਨੀ ਸੇਵਾ ਕੀਤੀ ਕਿਸੇ ਨੇ ਮੈਨੂੰ ਮਾਣ ਨਹੀਂ ਦਿੱਤਾ। ਹੁਣ ਬੱਚੇ ਹਰ ਵਿਸਰਤ ਸਦਾ ਖੁਆਰੀ, ਤੇ ਉਸ ਚਿੰਤਾ ਵਿਚ ਹੀ ਜਦੋਂ ਇਥੋਂ ਚਲੇ ਜਾਣਾ ਤਾਂ ਗਾਂ ਕਿਹੜਾ ਖੇੜੇ ਮਿਲਣੇ ਆ, ਗਾਂ ਕਿਹੜਾ ਖੁਸ਼ੀ ਮਿਲਣੀ ਹੈ। ਸੋ ਤਿੰਨ ਕਾਲ ਸਦਾ ਤੋਂ ਅਰਥ ਹੁੰਦਾ ਤਿੰਨ ਕਾਲ, ਲੰਘ ਚੁੱਕਿਆ ਸਮਾਂ ਵੀ, ਵਰਤਮਾਨ ਸਮਾਂ ਵੀ, ਆਉਣ ਵਾਲਾ ਸਮਾਂ ਵੀ। ਧੰਨ ਗੁਰੂ ਅਰਜਨ ਕਹਿੰਦੇ, ਹੇ ਜੀਵ, ਹੇ ਮਨੁੱਖ, ਵਾਹਿਗੁਰੂ ਨੂੰ ਭੁੱਲ ਕੇ ਤਿੰਨੇ ਕਾਲ ਦੁੱਖ ਰੂਪ ਹਨ।
ਤਾਕੂ ਧੋਖਾ ਕਾ ਬਿਆਪੈ, ਜਾਕੂ ਊਟ ਤੁਹਾਰੀ।
ਮੈਂ ਫਿਰ پھر سدگر پاتشاہ دوجا پکش کہ جہے واحگرو تیرا آس اوٹ لیندے نے تیرے آسرے تیرے پرائن ہو جاندے نے پاپ تینو یاد کردے نے تو سمرتھ بڑا میری مت تھوڑی رام او جڑے واحگرو نال جڑ جاندے نے تاں کو دھوکھا او تینے کال سخی رہندے نے کیوں انہاں دا پچھلا جنم شبھ کرم کیتے ہوئے نے تسی ویکھیا ہونا گرمکھ پیارے کئی بچیاں دا سبھا وہ گردوارے جان واسطے جد کر لیں گے وہ جتھے بھی گرو نانک صاحب کی فوٹو دیکھن گے بچے ہی سر نوا دیں گے وہ جتھے کیرتن اقبال سن لین گھر بھی وہی ستنا واحگرو کا جاپ کر لیں گے وہ کی گل ہے پچھلا سنسکار ہے پچھلے کچھ شبھ کرم کیتے ہوئے نے ساڑھے پانچ سال کی عمر وچ بیراگ لگنا دھرو نو کوئی اس جنم کی کریا تھوڑو سی گرسکھ پیارے ساڑھے پانچ چھ سال کا پرہلاد انہیں گرمکھ پیارے وہ باپ نو کہنا کہ باپو رام ہو رہے تو ہو رہے واحگرو کا کرن کارن سمرتھ ہے تو تا کرت ہے تو باپو ہے میرا پر رب نہیں ہے میرا یہ ہوں چھ سال کے بچے نو کتوں گیان ہوا گرسکھ پیارے وہ پچھلے جنم کے سنسکار نال آ رہے سی پچھلے جنم کی کمائی کیتی ہوئی سی بھگتی کیتی ہوئی سی نہیں پانچ سال دے بچے نو کدے سنیا کہ گھر بار چڈ کے جنگلوں ترے بھگتی کرن دی اچھا پیدا ہوئے وہ پچھلا انہیں پھر دھوکھا نہیں کھادا پرہلاد جی نے دھوکھا نہیں کھادا نہیں تو چھ سال دے بچے نو ایک برفی کا پیس دے کے جو مرضی کہا لو ایک چپیڑ مار کے بچے تو جو مرضی کرا لو بھائی پر اگ وچ جل اگنی وچ کتھیا جلے نہ ڈوبے گر پرساد او گرو دی کرپا سی کرپا تاہی ہوئی پچھلا جنم دا جڑیا ہویا سی انہیں دھوکھا نہیں کھادا پھر کڈ کھڑگ ہاتھ تھوپیا کون سو تیرا ہے استاد چھ سال دا بچہ گرمکو تے باپ تلوار لئی کھڑا ہوئے ننگا سر پر کہ بلا اپنے رام نو کتھے ہے رام تیرے ہن میں تینو وڈوں گا پر تاں کو دھوکھا کہاں میں آپ دریا نہیں دھوکھا نہیں کھادا اس چھال نے اُدے پر اثر نہیں کیتا کہ میری موت آ رہی ہے میں کہہ دما ہے باپو تو ہی بھگوان ہے ہسی تو منٹ پر منٹ تو پک دھوکھا کھانے پھرتے شری گرو گرنتھ صاحب نو چھڈ کے پتا نہیں کنیاں نو بھگوان بنایا ہوئے اس کا منٹ منٹ چھل فریب گرسے ہوئے ہیں گرسکھ پیارے پر وہ چھ سال دا بچہ تا کو دھوکھا کہاں بیا پہ جا کو اوٹ تہاری انہیں آس لئی واحگرو دی اوٹ لئی گرو دے چرنے نو چھ سال دے بچے دے سر پر تلوار لنگی لئی کھڑا ہے ہرناکش تے پھر بھی بچن پتا کی کیتا سی دھوکھا نہیں کھادا باپ نو کہنا باپو جی اے تلوار ہاتھ وچ تیرے ہے دیکھو کڈا نرپے بچن چھ سال دے بچے دا اے ٹھیک ہے کہ تلوار چکی تا توں کھڑے پر چلو گی تا جو میرا رام کہو دیکھو تا تو دھوکھا کہاں بھی آپ جا کو اوٹ تو آئے بے شک تو نہیں کھڑے پر میرے واحگرو دے حکم تو بنا چلنی نہیں ہے جتھے دھوکھا سی تو تھوڑی جی گل پیچھے پر دھوکھا کھا جانے گرسکھ پیارے دین گوایا دنی سی دنی نہ چالی ساتھ ماڑی ماڑی گل چ جیون تسی دھوکے کھانے اپنے دھرم کرم تو پرے ہو جانے تائی پھر انہاں نو جنہاں نے دھوکھا نہیں کھادا اوٹ لئی ہے کدے بانی وچوں حیران کرن والے پرمان ملدے نے کبیر صاحب نے کڈی بھگتی کیتی رویداس جی دی تنا جی دی تلوچن سجنا سین بھگت نام دیو کڈے کڈے بھگت ہوئے کہ گرو نانک صاحب کی بھگتی نو کون گنوں گا پر ویکھو گرو گرنتھ صاحب وچ ایک ٹوک لکھی ہے سر کم جاندا ہے جدوں اوہدے وال دھیان دو کہ رام جپو جی ایسے ایسے ترو پرہلاد جپیو کر جیسے اس ٹوک نو کدے دھیان نہیں دتا تسی گرو گرنتھ صاحب جی نے یہ نہیں کہا گرو نانک مانگ نام جپو جی نے چھتی جگ تپ کیتا گرو گرنتھ صاحب نے یہ نہیں کہا کبیر مانگ نام جپو رویداس مانگ نام جپو نہیں یہ کہ ਤਾਂ ਪੰਜ ਤੇ ਛੇ ਸਾਲ ਦੇ ਬੱਚਿਆਂ ਵਾਂਗ ਕਿਹਾ ਰਾਮ ਜਪੋ ਜੇ ਤੁਸੀਂ ਭਗਤੀ ਕਰਨੀ ਹੈ ਤਾਂ ਪੰਜ ਸਾਲ ਦੇ ਧਰੂ ਨੇ ਜਿਵੇਂ ਕੀਤੀ ਛੇ ਸਾਲ ਦੇ ਜਿਵੇਂ ਪ੍ਰਹਿਲਾਦ ਨੇ ਕੀਤੀ ਦੇਖੋ ਬੱਚਿਆਂ ਦਾ ਪ੍ਰਮਾਣ ਦੇ ਰਹੇ ਨੇ ਆਪਾਂ ਨੂੰ ਵੱਡਿਆਂ ਦਾ ਕਿਸੇ ਦਾ ਪ੍ਰਮਾਣ ਹੀ ਨਹੀਂ ਦਿੱਤਾ ਕਿ ਕਬੀਰ ਵਾਂਗ ਨਾਮ ਜਪੋ ਜਨਕ ਵਾਂਗ ਨਾਮ ਜਪੋ ਨਹੀਂ ਕਿਸੇ ਦਾ ਨੌਵੇਂ ਨੀ ਗੁਰਸਿੱਖ ਪਿਆਰੇ ਜੇ ਪ੍ਰਮਾਣ ਦਿੱਤਾ ਤਾਂ ਬੱਚਿਆਂ ਦਾ ਦਿੱਤਾ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਬਸ ਉਹ ਧੋਖਾ ਨਹੀਂ ਖਾਧਾ ਉਹਨਾਂ ਨੇ ਛਿੜਕੇ ਨਹੀਂ ਹੈ ਧਰਮ ਕਰਮ ਤੋਂ ਮੂਹਰੇ ਅੱਗ ਦਾ ਢੇਰ ਪਿਆ ਹੋਵੇ ਇਹ ਪੰਜ ਸਾਲ ਦਾ ਬੱਚਾ ਉਹਨੂੰ ਕਹੋ ਅੱਗ ਤੇ ਤੁਰ ਗੁਰਸਿੱਖ ਪਿਆਰੇ ਕਿਉਂ ਨੀ ਕੰਬੂਗਾ ਕਿਉਂ ਨੀ ਛਿੜਕੂਗਾ ਡਰੂਗਾ ਚੀਕਾ ਮਾਰੂਗਾ ਪਰ ਪ੍ਰਹਿਲਾਦ ਨੇ ਅੱਗ ਦਾ ਢੇਰ ਵੇਖ ਕੇ ਕਿਉਂ ਨੀ ਡਰ ਕੀਤਾ ਉਹ ਧੋਖਾ ਸੀ ਧੋਖਾ ਸਾਡੇ ਵਾਸਤੇ ਅੱਗ ਅੱਗ ਹੈ ਸਾਡੇ ਵਾਸਤੇ ਹਵਾ ਹਵਾ ਹੈ ਸਾਡੇ ਵਾਸਤੇ ਧਰਤੀ ਧਰਤੀ ਹੈ ਸਾਡੇ ਵਾਸਤੇ ਪਾਣੀ ਪਾਣੀ ਹੈ ਪਰ ਜਿਹੜੇ ਜੁੜੇ ਹੋਏ ਨੇ ਜਾਂ ਕੋ ਓਟ ਤੁਹਾਰੀ ਕਬੀਰ ਸਾਹਿਬ ਦੇ ਘਰ ਨੂੰ ਲੱਗੀ ਅੱਗ ਜਿਉ ਰੌਲਾ ਪਾਉਣ ਲੱਗੇ ਕਬੀਰ ਤੇਰਾ ਘਰ ਫੂਕ ਗਿਆ ਜਾ ਕੇ ਬੁਝਾ ਕਬੀਰ ਕਹਿੰਦਾ ਭਾਈ ਕਾਹਦੇ ਨਾਲ ਬੁਝਾਉਣਾ ਮੈਨੂੰ ਦੱਸੋ ਤਾਂ ਸਹੀ ਕਹਿੰਦੇ ਤਾਂ ਹੀ ਤੈਨੂੰ ਬੌਲਾ ਕਹਿੰਦੇ ਨੇ ਲੋਕ ਤੈਨੂੰ ਅਜੇ ਵੀ ਨੀ ਪਤਾ ਲੱਗਿਆ ਵੀ ਅੱਗ ਪਾਣੀ ਨਾਲ ਬੁਝਦੀ ਹੁੰਦੀ ਹੈ ਤੂੰ ਪਾਣੀ ਪੂਣੀ ਪਾ ਜਾ ਕੇ ਗੁਰਸਿੱਖ ਪਿਆਰੇ ਹੋ ਕਬੀਰ ਸਾਹਿਬ ਕਹਿੰਦੇ ਜੇ ਪਾਣੀ ਨਾਲ ਬੁਝਦੀ ਹੈ ਨਾ ਫੇਰ ਨੀ ਮੈਂ ਬੁਝਾਉਣੀ ਕਹਿੰਦੇ ਕਾਹਦੇ ਉਹ ਆਪੇ ਪਾਵਕ ਆਪੇ ਪਵਨਾ ਜਾ ਰਹੇ ਖਸਮ ਥਰ ਆਖੇ ਖਬਰ ਕਹਿੰਦਾ ਅੱਗ ਵੀ ਹੋਈ ਹੈ ਪਾਣੀ ਵੀ ਹੋਈ ਹੈ ਮੈਂ ਕਹਿੰਦਾ ਵਾਢੀ ਚੱਕੀ ਫਿਰਨੀ ਹੈ ਸਤਨਾਮ ਉਹਨੂੰ ਅੱਗ ਵੀ ਵਾਹਿਗੁਰੂ ਤਾਂ ਤੋ ਧੋਖਾ ਤੇ ਘਰ ਦੇ ਲੱਗ ਗਏ ਬਈ ਕਮਾਲਾ ਕਮਾਲੀ ਉਹਨੇ ਘਰ ਵਾਲੀ ਹੋਰ ਸਾਰੇ ਵੀ ਥੋੜਾ ਬਹੁਤਾ ਖੱਦਰ ਖੁਦਰ ਬਚਾ ਲਈਏ ਖੱਡੀ ਬੁਣਦਾ ਹੁੰਦਾ ਸੀ ਥੋੜਾ ਥੋੜਾ ਸੂਤ ਬਾਹਰ ਕੱਢ ਕੇ ਰੱਖੀਏ ਖੱਡੀ ਦਾ ਸਮਾਨ ਉਹ ਕੱਢ ਕੇ ਬਾਹਰ ਰੱਖੇ ਕਬੀਰ ਰਾਮ ਨਾਲ ਖੜਾ ਦੇਖੀਏ ਕਹਿੰਦਾ ਜਾ ਰਹੇ ਖਸਮ ਤਾਂ ਰਾਖੇ ਕਬਨ ਜੇ ਕਹਿੰਦਾ ਰੱਬ ਨੇ ਹੀ ਫੂਕਣਾ ਹੈ ਤੇ ਬਚਾਊਗਾ ਕੌਣ ਉਹ ਅੰਦਰੋਂ ਕੱਢ ਕੇ ਸਮਾਨ ਸਮੂਨ ਥੋੜਾ ਜਿਹਾ ਲਿਆਏ ਜਾਂ ਦੁਬਾਰਾ ਗਏ ਨਾ ਕੱਢਣ ਵੀ ਹੋਰ ਚੱਕ ਲਈਏ ਕਬੀਰ ਸਾਹਿਬ ਨੇ ਜਿਹੜਾ ਲਿਆਂਦਾ ਸੀ ਚੱਕ ਕੇ ਉਹ ਵੀ ਦੁਬਾਰਾ ਵਿੱਚੇ ਗਏ ਕਹਿੰਦਾ ਮੂਰਖੋ ਰੱਬ ਫੂਕਣਾ ਚਾਹੁੰਦਾ ਤੁਸੀਂ ਬਚਾਉਣਾ ਚਾਹੁੰਦੇ ਹੋ ਰੱਬ ਤੋਂ ਉਲਟ ਕਿਉਂ ਚੱਲਦੇ ਹੋ ਜਾ ਰਹੇ ਖਸਮ ਤਾਂ ਰਾਖੇ ਖਬਨਾ ਤਾਂ ਕੋ ਧੋਖਾ ਤਾਂ ਵਿਆਪ ਅਸੀਂ ਤਾਂ ਥੋੜੇ ਦੀ ਚਿਰ ਵਿੱਚ ਹਿੱਲ ਜਾਂਦੇ ਹਾਂ ਭਾਈ ਥੋੜੇ ਵਿੱਚ ਸ਼ਰਧਾ ਟੁੱਟ ਜਾਂਦੀ ਹੈ ਸਾਡੀ ਕਿਉਂਕਿ ਆਪਾਂ ਨੇ ਓਟ ਨੀ ਵਾਹਿਗੁਰੂ ਦੀ ਲਈ ਉਹ ਛੇ ਸਾਲ ਦਾ ਬੱਚਾ ਅੱਗ ਮੂਹਰੇ ਬਾਪ ਕਹਿੰਦਾ ਤੁਰੋ ਤੇ ਕਹਿੰਦਾ ਪਿਤਾ ਜੀ ਕੋਈ ਗੱਲ ਨੀ ਹੁਣੀ ਤੁਰਦੇ ਇਹ ਅੱਗ ਵੀ ਵਾਹਿਗੁਰੂ ਦੀ ਸ਼ਕਤੀ ਹੈ ਉਹਦੇ ਹੁਕਮ ਵਿੱਚ ਜੇ ਉਹਦਾ ਹੁਕਮ ਨਾ ਹੋਇਆ ਮੈਨੂੰ ਕਿਵੇਂ ਸਾੜੂ ਵੀ ਗੁਰਸਿੱਖ ਪਿਆ ਜਦ ਇੰਨਾ ਭਰੋਸਾ ਜਾਂ ਕੋ ਓਟ ਤੁਹਾਰੀ ਜਦ ਓਟ ਲਈ ਵਾਹਿਗੁਰੂ ਦੀ ਤਾਂ ਲੋਕਾਂ ਨੂੰ ਅੱਗ ਦੇਖੇ ਤੇ ਛੇ ਸਾਲ ਦੇ ਬੱਚੇ ਨੂੰ ਗੁਲਾਬ ਦੇ ਫੁੱਲ ਪਏ ਦੇਖਣ ਜਾਂ ਕੋ ਓਟ ਤੁਹਾਰੀ ਨਹੀਂ ਧੋਖਾ ਖਾਧਾ ਨਹੀਂ ਡਰਿਆ ਨਹੀਂ ਭੈ ਕੀਤੀ ਕਿ ਅੱਗ ਪਈ ਹੈ ਸੜ ਜਾਵਾਂਗਾ ਗੁਰਸਿੱਖ ਪਿਆਰਿਆ ਫਿਰ ਤਪ ਤੋਂ ਥੰਮ ਗੱਲ ਲਾਟੇ ਤੱਤਾ ਥੰਮ ਅੱਗ ਵਰਗਾ ਕਰਿਆ ਹੋਇਆ ਲੋਹੇ ਦਾ ਕਿ ਪਾਗਲ ਮੱਕੜੀ ਫੇਰ ਧੋਖਾ ਨੀ ਖਾਧਾ ਫੇਰ ਨੀ ਡੋਲਿਆ ਫਿਰ ਭਰੋਸਾ ਨੀ ਟੁੱਟਿਆ ਤੇ ਗੁਰਸਿੱਖ ਪਿਆਰੇ ਕਹਿੰਦਾ ਕੋਈ ਨੀ ਵਾਹਿਗੁਰੂ ਥੰਮ ਵੀ ਤੂੰ ਹੈ ਅੱਗ ਵੀ ਤੂੰ ਹੈ ਤੇ ਮੈਂ ਵੀ ਤੇਰੇ ਹੀ ਬਣਾਇਆ ਹੋਇਆ ਕੀ ਵੇਖਿਆ ਭਗਤ ਪ੍ਰਹਿਲਾਦ ਜੀ ਨੇ ਓਟ ਲਈ ਵਾਹਿਗੁਰੂ ਦੀ ਉਸ ਥੰਮ ਉੱਤੇ ਕੀੜੀ ਤੁਰੀ ਜਾਵੇ ਭਗਤ ਪ੍ਰਹਿਲਾਦ ਕਹਿੰਦੇ ਥੰਮ ਕੀੜੀ ਨੂੰ ਨੀ ਫੂਕਦਾ ਤੇ ਮੈਨੂੰ ਕਿੱਥੇ ਫੂਕੂਗਾ ਆਪਾਂ ਕੱਚੀਆਂ ਪਿੰਨੀਆਂ ਓਟ ਆਸਰੇ ਲਈ ਫਿਰਦੇ ਹਾਂ ਤਾਂ ਹੀ ਧੋਖਾ ਖਾਂਦੇ ਹਾਂ ਤਾਂ ਹੀ ਛਲ ਵਿੱਚ ਆ ਜਾਂਦੇ ਹਾਂ ਤਾਂ ਹੀ ਕਈ ਵਾਰ ਠੁਕਰਾ ਆਪਾਂ ਪਾਈ ਠੋਕਰ ਖਾਂਦੇ ਹਾਂ ਪਰ ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਆਸ ਓਟ ਲਿਆ ਉਹ ਕਦੇ ਵੀ ਦੁਨੀਆਂ ਵਿੱਚ ਧੋਖਾ ਨੀ ਖਾਣਗੇ ਵੱਡਾ ਧੋਖਾ ਕੀ ਹੁੰਦਾ ਕੋਈ ਚੀਜ਼ ਠੱਗ ਲੈਣੀ ਤੁਹਾਤੋਂ ਝੂਠ ਬੋਲ ਕੇ ਕੋਈ ਚੀਜ਼ ਲੈ ਲੈਣੀ ਆਪਣਾ ਬਣ ਕੇ ਬੁਰਿਆਈ ਕਰ ਦੇਣੀ ਇਹ ਧੋਖੇ ਹੋ ਰਹੇ ਨੇ ਸਾਡੇ ਨਾਲ ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਏ وہ نہیں دھوکے بھی آدھے دھوکا ہونا ٹھگی ہو جانی فریب ہو جانا چھڑ ہو جانا سڈے نال پر جا کو اوٹ تہاری وہ نہیں ٹگے جاندے وہ نہیں دھوکے بھی آدھے بڑے بڑے سنکٹ آن گے مورے بڑے بڑے پہاڑ کھڑے ہون گے انہوں راستے تو پرے کرن واسطے پر جنہوں نے اوٹ لئی واہگرو دی وہ کدے دھوکھا نہیں کھاندے وہ ٹھگے نہیں جاندے وہ سچ دے مارگ نو نہیں چڑھدے
من سمرن جو جیون ولنا سرپ جیسے ارجاری
بڑا سونا پرمان دندے نے گرو ارجن دے پاتشاہ اس واہگرو دی یاد تو بنا واہگرو دے چرنا نال جڑے تو بنا جو تیرا جیون ہے جو تیرے جیون وچ بال ہے تیرے مایا دا بل شریر دا بل پدارتھ دا بل تیری بدھی دا بل کرسی تے بیٹھا تیری شکتی دا بل اے جننے بلنا جنیاں شکتیاں تو لئی پھردے جنی طاقتور تو بنی پھردے اے وہی کیسے نے بن سمرن جو جیون بلنا سرپ جیسے ار جاری تم بھی چار بندیاں نو ڈراونا ہے تے سب تو سارے ہندوستانی ڈر کے انہوں بابا کہنے ہیں متھے ٹیک دے پھر دے کی ہو ہے جے تو چار نیانے نو ڈرا لیا چار بھائی نو ڈرا لیا وہ دا دے نو رات نو سپنے وچ دکھ جے نا سب تے سکھ دوئے گھر گھر آئی نو کہوں گا چاہ چ میٹھا ہی نہیں ہے کیونکہ رات نو بابا جو دیکھ گیا نا ہوں میٹھا کتنے لگنا تھے مہاراج کہنے آ جڑے زور تو چکی پھردا رب نو بھول کے ਇਹਨਾਂ ਦੁਨੀਆਂ ਵਿਚ ਪਾਉਣ ਵਾਲੇ ਨੇ ਸਰਪ ਜੈਸੇ ਅਧਾਰੀ ਇਹਨਾਂ ਦੀ ਸ਼ਕਤੀ ਕਿਹੜੀ ਹੈ ਗੁਰਸਿੱਖ ਪਿਆਰੇ ਹਾਥੀ ਵਿਚ ਥੋੜੀ ਸ਼ਕਤੀ ਹੈ ਸ਼ੇਰਾਂ ਵਿਚ ਥੋੜੀ ਸ਼ਕਤੀ ਪਾਈ ਹੈ ਮਹਾਰਾਜ ਨੇ ਤੇ ਸੈਂਸ ਵਾਲਿਆਂ ਨੇ ਪੱਥਰ ਪਦਾਰਥਾਂ ਵਿਚ ਆਈਟਮ ਬਣਾ ਕੇ ਕਿੰਨੀ ਸ਼ਕਤੀ ਪਾ ਦਿੱਤੀ ਇਹ ਰੱਬ ਤੋਂ ਭੁੱਲ ਕੇ ਜਿਹੜਾ ਤੇਰਾ ਜੀਵਨ ਹੈ ਉਹ ਤਾਂ 84 ਲੱਖ ਦੇ ਕੀੜਿਆਂ ਦੇ ਬਰਾਬਰ ਹੈ
ਨਾਮ ਖੰਡਨ ਕੋ ਰਾਜ ਕੁਮਾਵੇ ਅੰਤ ਚਲੇ ਗੋਹਾਰੀ
ਕਿਤਨੇ ਸ਼ਬਦ ਮਹਾਰਾਜ ਨੇ ਸਮੇਟ ਦਿੱਤੀ ਸਾਰੀ ਵਿਭੂਤੀ ਸਮੇਟ ਦਿੱਤੇ ਸਾਰੇ ਰਾਜ ਭਾਗ ਕਿਉਂਕਿ ਧਰਤੀ ਦੇ ਜੁਗਰਾਫੀਏ ਨੇ 9 ਖੰਡ ਕੀਤੇ ਨੇ 9 ਹਿੱਸੇ ਨੇ ਖੰਡ ਕਹੀਏ ਹਿੱਸਾ 9 ਹਿੱਸੇ ਨੇ ਧਰਤੀ ਦੇ 9 ਖੰਡ ਪ੍ਰਥਮੀ ਸਤਨਮੇ ਸਾਜੇ ਪ੍ਰਥਮੇ ਖੰਡਾ ਸਾਜ ਕੇ ਸ੍ਰਿਸ਼ਟੀ ਦਾ ਖੇਲ ਰਚਾਇਆ 9 ਖੰਡ ਬਣਾ ਕੇ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਰਚੀ ਹੈ ਪ੍ਰੇਮੀਓ ਉਹ ਜਿਹੜੇ 9 ਖੰਡ ਹੈ 9 ਖੰਡਾਂ ਦਾ ਵੀ ਤੂੰ ਰਾਜਾ ਬਣ ਜਾਵੇ 9 ਖੰਡਾਂ ਤੋਂ ਅਰਥ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ ਸਾਰੀ ਸ੍ਰਿਸ਼ਟੀ ਤੇ ਰਾਜ ਪੱਟਾਂ ਦੇ ਸਵਈਆਂ ਵਿਚ ਆਊ ਵੀ ਕਥਾ 9 ਖੰਡਾਂ ਦਾ ਰਾਜਾ ਪਰ ਸੁਖਮਨੀ ਸਾਹਿਬ ਹੁਣੀ ਸੁਣੀ ਹੈ ਤੁਸੀਂ ਇੱਥੇ ਵੀ 9 ਖੰਡਾਂ ਦੇ ਰਾਜੇ ਦਾ ਜ਼ਿਕਰ ਆਉਂਦਾ ਬਾਣੀ ਵਿਚ ਤੇ ਜ਼ਿਕਰ ਵੀ ਕੀਤਾ ਉਹਦਾ ਹਾਲ ਵੀ ਲਿਖਿਆ ਮਹਾਰਾਜ ਨੇ ਨਵ ਖੰਡਨ ਕੋ ਰਾਜ ਕਮਾਵੇ ਦੇਖੋ ਬਾਣੀ ਇਹੀ ਪੜ੍ਹ ਲੋ ਸੁਖਮਨੀ ਸਾਹਿਬ ਵਿਚ ਸਾਗਰ ਸ੍ਰੇਸ਼ਟ ਕੋ ਰਾਜਾ ਦੁਖੀਆ ਸਾਰੀ ਸ੍ਰਿਸ਼ਟੀ ਕਹਿ ਲੋ 9 ਖੰਡ ਕਹਿ ਲੋ ਕੋਈ ਫਰਕ ਤਾਂ ਨਹੀਂ 9 ਖੰਡਾਂ ਵਿਚ ਸ੍ਰਿਸ਼ਟੀ ਹੈ ਜੇ ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣ ਜਾਵੇ ਸੁਖੀ ਨਹੀਂ ਹੋਵੇਗਾ ਦੁਖੀ ਹੀ ਰਹੇਗਾ ਤੇ ਆਪਾਂ MLA ਬਣ ਕੇ ਕਹਿੰਦੇ ਸਾਨੂੰ ਸ਼ਾਂਤੀ ਆ ਜਾਵੇ ਚੇਅਰਮੈਨ ਬਣ ਕੇ ਕਹਿੰਦੇ ਸ਼ਾਂਤੀ ਆ ਜਾਵੇ ਕਹਿੰਦੇ ਵਜ਼ੀਰ ਬਣ ਕੇ ਅਸੀਂ ਸੁਖੀ ਹੋ ਜਾਈਏ ਸਾਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਜੇ ਸਾਰੀ ਸ੍ਰਿਸ਼ਟੀ ਦਾ ਵੀ ਰਾਜ ਮਿਲ ਜਾਵੇ ਸੁਖ ਨਹੀਂ ਮਿਲਣਾ ਸੁਖ ਕਦੋਂ ਮਿਲਣਾ ਜੇ ਜਾ ਕੋ ਓਟ ਤੁਹਾਰੀ ਨਹੀਂ ਤਾਂ ਹਰ ਬਿਸਰਤ ਸਦਾ ਖੁਆਰੀ 9 ਖੰਡਾਂ ਦਾ ਰਾਜ ਵੀ ਤੂੰ ਕਰੇ ਸਾਰੀ ਸ੍ਰਿਸ਼ਟੀ ਦਾ ਸ੍ਰਿਸ਼ਟ ਪਤੀ ਹੋ ਜਾਵੇ ਸ੍ਰਿਸ਼ਟੀ ਦਾ ਮਾਲਕ ਬਣ ਜਾਵੇ ਪਰ ਫੇਰ ਵੀ ਤੈਨੂੰ ਕਹਿ ਕਿਹਾ ਅੰਤ ਚੱਲੇ ਗੋ ਜਾਵੇਗਾ ਅੰਤ ਦੇ ਸਮੇਂ ਇਸ ਧਰਤੀ ਤੋਂ ਹਾਰ ਕੇ ਹੀ ਜਾਵੇਗਾ ਅੰਤ ਚੱਲੇ ਗੋ ਭਾਵ ਅੰਤ ਨੂੰ ਜਦੋਂ ਤੂੰ ਚੱਲਣਾ ਜਾਣਾ ਹਾਰੀ ਇਹ ਸ੍ਰਿਸ਼ਟੀ ਦਾ ਰਾਜ ਭਾਗ ਹੁੰਦਿਆਂ ਵੀ ਸਾਰੀ ਸ਼ਕਤੀ ਹੁੰਦਿਆਂ ਵੀ ਤੂੰ ਇੱਥੋਂ ਹਾਰ ਕੇ ਜਾਵੇਂਗਾ ਗੁਰਮੁਖ ਹਾਰ ਚੱਲੇ ਜਗ ਜੀਤਾ ਮਨਮੁਖ ਇੱਥੋਂ ਹਾਰ ਕੇ ਜਾਂਦੇ ਨੇ ਗੁਰਮੁਖ ਸੰਸਾਰ ਨੂੰ ਜਿੱਤ ਕੇ ਜਾਂਦੇ ਨੇ ਕੌਣ ਜਿੱਤ ਕੇ ਜਾਂਦੇ ਨੇ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵ ਹੈ ਕੀਤੋਂ ਭਵਨ ਪੁਨੀਤ ਜਿਨ੍ਹਾਂ ਨੇ ਨਹੀਂ ਤਾਂ ਵਾਈ ਤੁਸੀਂ ਜਪਜੀ ਸਾਹਿਬ ਪੜ੍ਹਦੇ ਸੁਣਦੇ ਹੀ ਹੋ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਚਾਰ ਜੁਗਾਂ ਦੀ ਤੇਰੀ ਉਮਰ ਹੋ ਜਾਵੇ, ਚਾਰ ਤੋਂ ਵੀ ਵੱਧ ਕੇ ਚਾਰ ਜਮਾਂ ਦਸ, ਦਸ ਗੁਣੀ ਚਾਲੀ ਯੁਗ ਦੀ ਵੀ ਤੂੰ ਉਮਰ ਬਣਾ ਲਵੇ। ਤੇ ਇਹੀ ਵਚਨ ਫੇਰ ਆਇਆ ਜਿਹੜਾ ਇੱਥੇ ਆ ਹੁਣ, ਨਵ ਖੰਡਨ ਕੋ ਰਾਜ ਕਮਾਵੇ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਨਵਾਂ ਖੰਡਾ ਵੀ ਤੂੰ ਪ੍ਰਸਿੱਧ ਹੋ ਜਾਵੇ, ਜਿੱਥੇ ਜਾਵੇ ਪਿੱਛੇ ਪਿੱਛੇ ਦੁਨੀਆਂ ਫਿਰੇ, ਨਾਲ ਚੱਲੇ ਸਭ ਕੋਏ ਦੇ ਦੋ ਅਰਥ ਨੇ ਭਾਈ ਸੰਪਰਦਾ ਵਿੱਚ,